ਬੈਨ ਨਹੀਂ ਲਾਇਆ। ਉਹ ਜਿਹੜਾ ਪਰਚਾ ਜਿਹਾ ਹੁੰਦਾ ਜੇ ਖਬਰਾਂ ਹੀ ਪੜ੍ਹਨੀਆਂ, ਉਹ ਜਿਹੜਾ ਗੰਦਾ ਜਿਹਾ ਇੱਕ ਪਰਚਾ ਨਾਲ ਭੇਜਦੇ ਨੇ, ਉਹ ਪਾੜ ਕੇ ਪਹਿਲਾਂ ਹੀ ਡਸਟਬਿਨ 'ਚ ਪਾ ਦਿਉ, ਇਹ ਤਾਂ ਅਸੀਂ ਭਾਈ ਦੇਖਣਾ ਹੀ ਨਹੀਂ ਹੈ। ਬਾਕੀ ਜਿਹੜਾ ਟੀ ਵੀ ਆ ਜਾਂ ਖਬਰਾਂ ਸੁਣਨੀਆਂ, ਮਾੜੀਆਂ ਮੋਟੀਆਂ ਖਬਰਾਂ ਸੁਣ ਲਓ। ਜੇ ਬਾਹਲੀ ਆਦਤ ਪਈ ਹੋ, ਜਿਵੇਂ ਬੰਦੇ ਨੂੰ ਆਦਤ ਪੈ ਜਾਵੇ ਚਾਹ ਪੀਣ ਦੀ, ਉਹ ਕਹਿੰਦੇ ਵੀ ਚਾਹ ਛੱਡੀਏ ਕਿਵੇਂ, ਕਹਿੰਦੇ ਫਿਰ ਮੌਕੇ 'ਤੇ ਹੁਣ ਪਾਣੀ 'ਚ ਮਾੜਾ ਮੋਟਾ ਮਿੱਠਾ ਘੋਲ ਕੇ ਪੀ ਲਾ, ਹੋਰ ਕੀ ਕਰਨਾ ਹੁਣ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਜਿਹੜੀਆਂ ਆਦਤਾਂ ਨੇ ਨਾ, ਗੰਦੀਆਂ ਆਦਤਾਂ, ਇਹ ਸਾਰਿਆਂ ਨੂੰ ਹੀ ਪੈ ਚੁੱਕੀਆਂ ਨੇ, ਇਹਨਾਂ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਇੱਕ ਚੀਜ਼ ਦੇਖੀ ਹੈ ਕਿ ਜੇ ਸਤਿਗੁਰੂ ਜੀ ਕਿਰਪਾ ਕਰ ਦੇਣ, ਸਿੱਖ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਤਾਂ ਸਿੱਖ ਇਹਨਾਂ ਅੱਠਾਂ ਅੰਗਾਂ ਵਿੱਚ ਕਾਇਮ ਰਹਿ ਸਕਦਾ ਹੈ।
ਜਨਮ ਰੋਗ ਦੁੱਖ ਤਥਾ ਜਰਾ ਦੁੱਖ ਤ੍ਰੈ ਕੋ ਚਿਤਵਨ ਸਿਮਰਤ ਚੀਨ।
ਕਹਿੰਦੇ ਇੱਕ ਤਾਂ ਜੇ ਭਗਤੀ ਕਰਨੀ ਹੈ, ਜੇ ਯੋਗ ਕਮਾਉਣਾ ਹੈ, ਗੱਲੀ ਯੋਗ ਨਾ ਹੋਈ, ਉਹ ਗੱਲਾਂ ਨਾਲ ਯੋਗ ਨਹੀਂ ਹੁੰਦਾ, ਸਾਰਿਆਂ ਲਈ ਯੋਗ ਹੈ। ਕਹਿੰਦੇ ਇੱਕ ਤਾਂ ਇਹ ਯਾਦ ਰੱਖਿਆ ਕਰੋ, ਜਨਮ ਵਾਰ ਵਾਰ ਜੰਮਣਾ ਮਰਨਾ, ਇੱਕ ਰੋਗ, ਇੱਕ ਦੁੱਖ ਜਿਹੜੇ ਆਉਂਦੇ ਨੇ ਆਪਾਂ ਨੂੰ, ਇੱਕ ਬੁਢੇਪਾ ਆਉਣਾ ਹੈ, ਇਹ ਸਾਰੇ ਜਿਹੜੇ ਨੇ ਨਾ, ਇਹਨਾਂ ਨੂੰ ਮਨ 'ਚ ਯਾਦ ਰੱਖੋ। ਮੌਤ ਨੂੰ ਯਾਦ ਰੱਖੋ, ਜਨਮ ਨੂੰ ਯਾਦ ਰੱਖੋ, ਰੋਗਾਂ ਨੂੰ ਯਾਦ ਰੱਖੋ, ਦੁੱਖਾਂ ਨੂੰ ਯਾਦ ਰੱਖੋ। ਦੇਖ ਤੈਨੂੰ ਰੱਬ ਨੇ ਕਿਵੇਂ ਬਚਾਇਆ। ਇਸ ਤਰੀਕੇ ਨਾਲ ਜਿਹੜਾ ਇਹਨਾਂ ਗੱਲਾਂ ਨੂੰ ਯਾਦ ਰੱਖਦਾ ਹੈ, ਉਹਦਾ ਮਨ ਵੈਰਾਗੀ ਰਹਿੰਦਾ ਹੈ।
ਮਨ ਤਨ ਪ੍ਰਾਣ ਰੱਖੀ ਕੰਨ ਦੁੱਖ ਤੇ ਨਿਸ਼ਚਲ ਰਹਿ ਸੁਥ੍ਰਿਤ ਪਰਬੀਨ।
ਉਹ ਕਹਿੰਦੇ ਨੇ ਮਨ ਪ੍ਰਾਣ ਤੇ ਇੰਦਰੀਆਂ ਤੇ ਦੁੱਖ ਆਏ ਤਾਂ ਨਿਸ਼ਚਲ ਰਹਿਣਾ, ਡੋਲਣਾ ਨਾ ਭਗਤੀ ਦੇ ਵਿੱਚ, ਕਿਉਂਕਿ ਜਦੋਂ ਮਨ ਕਰਕੇ, ਪ੍ਰਾਣਾ ਕਰਕੇ, ਇੰਦਰੀਆਂ ਕਰਕੇ ਕੋਈ ਦੁੱਖ ਆਉਂਦਾ ਸਰੀਰ 'ਤੇ, ਉਦੋਂ ਆਪਾਂ ਡੋਲ ਜਾਂਦੇ ਹਾਂ। ਜਿਹੜੇ ਪੱਕੇ ਬੰਦੇ ਉਹ ਤਾਂ ਨਹੀਂ ਡੋਲਦੇ, ਉਹ ਤਾਂ ਬਹੁਤ ਹੀ ਪੱਕੇ ਹੁੰਦੇ ਨੇ। ਉੱਥੇ ਮਹਾਰਾਜ ਨੇ ਦੇਖਣਾ ਹੀ ਹੁੰਦਾ ਕਿ ਕੁਛ ਬੋਲਦਾ ਤਾਂ ਨਹੀਂ। ਵੈਸੇ ਤਾਂ ਆਪਾਂ ਸਾਰੇ ਕਹਿੰਦੇ ਮੈਂ ਤੁਹਾਡਾ ਸਿੱਖ ਹਾਂ ਜੀ ਮਹਾਰਾਜ, ਐਂ ਗੁਰੂ ਨਾਨਕ ਦੇਵ ਜੀ ਕੋਲ ਬੜੀ ਦੁਨੀਆ ਇਕੱਠੀ ਹੋ ਗਈ, ਪੰਜ ਪੰਜ ਬੰਦਾ, ਪੰਜ ਪੰਜ ਲੱਖ ਆ ਗਏ, ਲੱਡੂ ਜਲੇਬੀਆਂ ਚੱਲ ਰਹੇ ਨੇ, ਲਾਈਨਾਂ ਲੱਗੀਆਂ ਆ ਰਹੀਆਂ ਨੇ। ਤਾਂ ਗੁਰੂ ਨਾਨਕ ਦੇਵ ਜੀ ਨੇ ਫਿਰ ਕਿਹਾ ਹੁਣ ਪਰਖ ਵੀ ਲੈਣੀ ਚਾਹੀਏ, ਜਿਹੜਾ ਆਵੇ ਮੈਂ ਤੁਹਾਡਾ ਸਿੱਖ ਹੈ, ਛਕੋ ਭਾਈ ਜਲੇਬੀਆਂ ਲੱਡੂ। ਮਹਾਰਾਜ ਨੇ ਇੰਨੀ ਬਰਸਾਤ ਕਰ ਦਿੱਤੀ, ਇੰਨੀ ਬਰਸਾਤ ਕਰ ਦਿੱਤੀ, ਅਲੱਗ ਅਲੱਗ ਪਾਣੀ ਖੜਾ ਹੋ ਗਿਆ, ਕਿਤੇ ਕੋਈ ਲੰਗਰ ਨਹੀਂ, ਕਿਤੇ ਕੋਈ ਲੱਡੂ ਨਹੀਂ, ਕੋਈ ਜਲੇਬੀ ਨਹੀਂ। ਉਹ ਲੋਕ ਕਹਿੰਦੇ ਇੱਥੇ ਕੀ ਲੈਣ ਜਾਣਾ ਜੀ, ਦੇਖੋ ਜੀ ਉੱਥੇ ਮਾੜਾ ਹੀ ਹਾਲ ਹੈ ਜੀ, ਉੱਥੇ ਲੰਗਰ ਕਾਹਦਾ ਜੀ। ਹੌਲੀ ਹੌਲੀ ਦੁਨੀਆ ਘਟਣੀ ਸ਼ੁਰੂ ਹੋ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨਾ, ਇਹ ਸਭ ਲੋਕ ਨਾ ਖਾਣੇ ਪੀਣੇ ਵਾਲੇ ਹੀ ਨੇ, ਬਸ ਇਹ ਦੁਨੀਆ ਖਾਣ ਪੀਣ ਨੂੰ ਇਕੱਠੀ ਹੁੰਦੀ ਹੈ। ਜਦ ਹੁਣ ਆਪਾਂ ਸਤਿਗੁਰੂ ਨੂੰ ਕਹੀਏ ਮੈਂ ਤੁਹਾਡਾ ਸਿੱਖ ਹਾਂ, ਮਹਾਰਾਜ ਨੇ ਕਿਹਾ ਚੰਗਾ ਬਈ ਇੱਕ ਸਿੱਖ ਉੱਠੋ, ਆਪਣਾ ਸੀਸ ਦਿਓ, ਫਿਰ ਦੇਖੋ ਖਿਸਕਦੇ ਸਾਰੇ ਜਾਣੇ। ਹੁਣ ਉਹ ਗੱਲ ਤਾਂ ਹੁਣ ਜਿਹੜੀ ਹੋ ਚੁੱਕੀ ਹੋ ਚੁੱਕੀ। ਹੁਣ ਕਈ ਵਾਰੀ ਸਤਿਗੁਰੂ ਸਾਡੀ ਪਰਖ ਲੈਂਦੇ ਨੇ, ਕੋਈ ਦੁੱਖ ਆ ਗਿਆ, ਕੋਈ ਤਕਲੀਫ ਆ ਗਈ, ਕਦੇ ਕੋਈ ਗਰੀਬੀ ਆ ਗਈ, ਕਿਉਂਕਿ ਆਪਣਾ ਜੇ ਇੱਕ ਨਿਸ਼ਾਨਾ ਹੈ ਕਿ ਆਪਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣਾ ਹੈ। ਰਸਤੇ ਵਿੱਚ ਕਈ ਪ੍ਰਕਾਰ ਦੇ ਜਾਮ ਲੱਗ ਜਾਂਦੇ ਨੇ, ਕਦੇ ਕੋਈ ਮੋੜ ਆ ਜਾਂਦਾ ਹੈ, ਕਦੇ ਬਰਸਾਤ ਵੀ ਆ ਸਕਦੀ ਰਸਤੇ ਦੇ ਵਿੱਚ, ਕਦੇ ਕਈ ਪ੍ਰਕਾਰ ਦੀਆਂ ਰੁਕਾਵਟਾਂ, ਪਰ ਆਪਾਂ ਪਹੁੰਚ ਜਾਂਦੇ ਹਾਂ। ਇਸ ਤਰ੍ਹਾਂ ਜਿਹਦਾ ਨਿਸ਼ਾਨਾ ਇੱਕ ਪਰਮੇਸ਼ਰ ਦੀ ਪ੍ਰਾਪਤੀ ਰੱਖਿਆ ਹੋਇਆ ਹੈ, ਉਹਦਾ ਨਿਸ਼ਾਨਾ ਖਾਣਾ ਪੀਣਾ ਨਹੀਂ ਹੈ। ਉਹਨੂੰ ਜੇ ਅੱਧੀ ਮਿਲ ਗਈ ਤਾਂ ਵੀ ਖਾ ਲੈਣੀ ਹੈ, ਜੇ ਅੱਜ ਪਾਣੀ ਪੀ ਕੇ ਗੁਜ਼ਾਰਾ ਕਰਨਾ ਪਿਆ ਤਾਂ ਵੀ ਕਰ ਲੈਣਾ ਉਹਨੇ, ਅਤੇ ਜੇ ਉਹਨੂੰ ਚੰਗੀ ਮਿਲ ਗਈ ਤਾਂ ਵੀ ਖਾ ਲੈਣੀ ਹੈ। ਦੁੱਖ ਅਤੇ ਸੁੱਖ ਵਿੱਚ ਆਪਣੀ ਬਿਰਤੀ ਇੱਕੋ ਜਿਹੀ ਰੱਖਦਾ, ਉਹ ਇਹਨਾਂ ਗੱਲਾਂ ਵੱਲ ਧਿਆਨ ਹੀ ਨਹੀਂ ਦਿੰਦਾ। ਲੋਕ ਧਿਆਨ ਦਿੰਦੇ ਨੇ ਵੀ ਤੇਰੇ ਕੱਪੜੇ ਪਾਟੇ ਹੋਏ ਨੇ, ਕਹਿੰਦੇ ਕੱਪੜਿਆਂ ਦਾ ਕੀ ਹੈ, ਕੱਪੜੇ ਤਾਂ ਇਹ ਸਦਾ ਹੀ ਰਹਿੰਦੇ ਨੇ। ਪਰ ਸਾਰਿਆਂ ਨਾਲੋਂ ਵੱਡੀ ਗੱਲ ਤਾਂ ਇਹ ਹੈ ਕਿ ਵਾਹਿਗੁਰੂ ਨਾਲ ਜੁੜੇ ਰਹੀਏ, ਇਸ ਤਰ੍ਹਾਂ ਉਹ ਆਪਣੇ ਮਨ ਨੂੰ ਅਕਾਲ ਪੁਰਖ ਨਾਲ ਦੁੱਖ ਸੁੱਖ ਵਿੱਚ ਜੋੜ ਕੇ ਰੱਖਦੇ ਨੇ।
ਯਮ ਦਸ ਪੰਜ ਕੇਕ ਅੰਗ ਹੈ, ਦੂਸਰ ਅੰਗ ਨੇਮ ਅੱਠ ਸਾਤ।
ਇਹ ਇੱਕ ਅੰਗ ਦੇ 15 ਅੰਗ ਨੇ ਅੱਗੇ, ਜਿਵੇਂ ਇੱਕ ਲਿਖ ਕੇ ਆਪਾਂ ਲਿਖਦੇ ਹਾਂ, ਪਹਿਲਾਂ ਏਕ ਆ ਲਿਖੀਏ ਯਮ, ਫਿਰ ਊੜਾ ਏੜਾ ਈੜੀ ਸੱਸਾ ਹਾ ਕੱਕਾ ਖੱਖਾ ਗੱਗਾ ਘੱਗਾ ਕਰਕੇ 15 ਅੰਗ ਸੁਣਾਏ ਨੇ। ਤੇ ਕਹਿੰਦੇ ਹੁਣ ਦੂਸਰਾ ਅੰਗ ਜਿਹੜਾ ਹੈ ਨੇਮ, ਯਮ ਤੋਂ ਬਾਅਦ ਨੇਮ, ਇਹਦੇ ਵੀ 15 ਹੀ ਅੰਗ ਨੇ, 8 ਤੇ 7, 15 ਅੰਗ ਕੁੱਲ ਸੁਣੋ।
ਸਮੇਂ ਉਚਿਤ ਇਸ਼ਨਾਨ ਕਰੈ ਜਲ, ਯੋਗ ਸਾਧਿਆ اے سوچ سوگات
ارے اچت سمے تے اشنان کرے جوں اشنان دا سما ہے اے جوگ سادھیا اے سوچ سوگات شریر دی پوترتا لئی پہلا نیم ہے اشنان ٹھیک سمے جل دے نال کرنا جس نال شریر دی شدھی ہو جاندی ہے
انتہ کرن سوچیم جانو پاو شدھ یمتے ہوئے جات
ہن دوسرا نجم یہ ہے کہ انتہ کرن دی سوچ جڑی پوترتا ہے سوچتا سو پچھے بار میں یم وچ خاص کہی سی جتھے میں کہا سی پاو شدھی وہ پہلا کہہ چکے نے پاو شدھی وچ آپاں یہ دیکھا سی کہ رجو گن تمو گن یہ دونوں تو خاص کر کے بندہ بچیا جڑا رہندا انتشکرن وچ رجو گن نہیں آیا تمو گن نہیں آیا انہاں گناں تو جڑا پاسے رہندا بندہ اونوں کہندے انتشکرن دی شدھی پاو شدھی کہندے نے اینوں اس طریقے دا انتشکرن دی شدھی رکھے
یہ جڑا تیسرا ہے نیم کریتو ہے دا نام کریتو نام کر کے پرسدھ ہے وہ ہے کہ یوگ سادھنا لئی پربھو دا پوجن کرنا اور کسی دا پوجن نہیں کرنا کیول پرمیشر دی بھگتی وچ لین رہنا گرو گھر وچ مہاراج نے کہا ہے پوجا کیچا ہے نام تے آئی ہے جڑا گرو گھر دے اندر پوجا کرنی ہے یہ نام تیرا دیوا نام تیرو باتی نام تیرو تیل لے ماہیں پسارے یہ جڑی اپنی پوجا ہے پوجا پرتشٹھا نویں جگیاسو لئی تھوڑیاں گلاں لا دینے ہاں نویں نویں نو پہلا بھی کئی بار میں دسیا جی میں پہلی کلاس دا بچہ ہے اکے جی والے ہوندے نے انہاں نو اے فار ایپل دے نال ایپل بھی چھاپیا ہوندا بعد وچ تاں لوڑ نہیں ہوندی چھاپن دی کیوں جی لگیا رہندا نیانے دا بھی اے ایپل دے سامنے بھی چھاپیا ہویا نالے اونوں پتہ بھی لگ جاندا کہ اے سیب نو ایپل کہندے نے اس طرح اودی شکل بھی سامنے دکھائی جاندی ہے بعد وچ وڈیاں کلاساں وچ فوٹو دی لوڑ نہیں پیندی اے شروع شروع دے ودیارتھیاں لئی ماڑی ماڑی جی لوڑ پیندی ہے سہرا لیاونا ہے اندے کرا کے آونی ہے یہ نے جوت لاتی یہ نے دھوپ لاتی یہ نے کول جد رکھ لیا یہ نویں نویں نوں ہوندا تھوڑا تھوڑا پھر ہولی ہولی انہوں سوجھی پی جاندی ہے جی تو پہلے ہی سمجھ لو وہ وکری گل ہے پر ہولی ہولی انہوں سوجھی پی جاندی ہے یہ بہت اچ دشا ہے جتھے جا کے برہم گیان وچ نام تیرا دیوا نام تیرو باتی نام تیرو تیل لے ماہیں پسارے نام تیرے کی جوت لگائی پیو جیارو پون سگلارے نام تیرو تاگا نام پھول مالا پار اٹھارا سگل جھوٹارے تیرو کیا تجھے کیار پاؤں نام تیرا تو ہی چبر ٹولارے دس اٹھاٹ سڑے چارے کھانی ہے ورتنا سگل سنسارے اس کر کے یہ سارا کچھ ہی نام بن جاندہ ہے پر ہون نہیں نویں بندے لئی نہیں ہے چیز یہ تو جدو اوستھا دے مطابق ہے جویں پچھے آپ ایک ساکھی سنی سی وہ سادھو آیا سی مہاراج کول جڑا لک نوں بوری جی بننی سی آ کے انہیں چمیلی دے گلاب دے فل متھا ٹیکے سی مہاراج نے کہا سی یہ تو ہن لوڑ نہیں رہی سنت جی ہن تاں تسی اوتھے پہنچ گئے جتھے لوڑ ہی نہیں کسے گل دی ہن تاں تہاڈے جن تسی تن من دھن مینوں ارپن کر دیتا ہے تاں ہن پچھے کی رہ گیا سو اس کر کے اس اوستھا وچ جا کے انہاں چیزاں دی لوڑ نہیں پیندی پر پہلا ضرور ضرورت پی جاندی ہے نویں نویں بندے واسطے ہولی ہولی جدو وہ پورن شردا جڑ جاندی ہے پھر ستگرو جی انہوں منع کر دے پائی ہون نہیں کچھ لوڑ مینوں ہون تا صرف تو رات دن نام نال جڑیا رہ
ست ارتھ لے کہے ست سو پرن جاپ کو جب کہے انت
تو چوتھا ہے ست سچ آکھے اے سوئی سچ ہی بھاو ہوے او دا یہ نہ ہو کہ وہ سچ آخیا تو سچ ہی بھاو نہ ہو سچ بھاو تو وکھرا سچ ہو جو کہا سو اسی طرح ہونا چاہیے وہ کوئی فرق نہیں ہونا چاہیے پرنم جاپ کو جپ کہے انت پرنو آد ایک انکارا جل تھل میل کیو پسارا اس کر کے پرنو دا جڑا جاپ کرنا بھاو نام دا جڑا جپنا ہے آکال پورکھ واہگرو دا جڑا جاپ کرنا ہے اس پرکار واہگرو واہگرو جاپ کرے
جٹھراگن میں جب آہار ہوں میں پلے ہوم لکھے انت
کہنے جیڑی جٹھراگن اگنی اپنے پیٹ اندر ہندی ہے بھوک لگ دی ہے تو اس وقت جٹھراگن اگنی ہوئی لاؤں دی بھوک تے کہنے نے وہ جڑا پیٹ دے وچ آپا کوئی چیز پاؤنی ہے اگنی دے وچ ہوم کرنا ہے پاپ پاؤنا وہ بھی اپنے حساب نال دیکھو جو کھانا چاہیے
ਜੋ ਯੋਗ ਹੈ ਭਗਤੀ ਦੇ ਵਿੱਚ, ਕਿਉਂਕਿ ਹੁਣ ਯੁੱਗ ਦਾ ਪਲਟਾ ਹੋ ਗਿਆ। ਪਹਿਲਾਂ ਲੋਕ 5 ਕਿਲੋ ਘਿਓ ਇੱਕ ਦਿਨ 'ਚ ਖਾ ਜਾਂਦੇ ਸੀ, ਉਹ ਤੁਰਦੇ ਬੜਾ ਸੀ, 300 ਕਿਲੋਮੀਟਰ ਵੀ ਬੰਦਾ ਤੁਰ ਕੇ ਹੀ ਜਾਂਦਾ ਹੁੰਦਾ ਸੀ। ਇਸੇ ਪ੍ਰਕਾਰ ਹਲ ਵਾਹੁਣਾ, ਕੰਮ ਕਰਨੇ, ਹੁਣ ਆਪਾਂ 1 ਚਮਚਾ ਖਾ ਲਈਏ ਤਾਂ ਦਵਾਈ ਖਾਣੀ ਪੈਂਦੀ ਨਾਲ, ਇਹ ਫਰਕ ਪੈ ਗਿਆ ਨਾ। ਇਸ ਕਰਕੇ ਹੁਣ ਆਪਾਂ ਕੁਛ ਖੁਰਾਕ ਖਾ ਹੀ ਨਹੀਂ ਸਕਦੇ। ਇਸੇ ਤਰ੍ਹਾਂ ਹੀ ਜਿਹੜੇ ਭਗਤੀ ਕਰਨ ਵਾਲੇ ਨੇ ਉਹ ਭਾਰੀ ਚੀਜ਼ ਕੋਈ ਵੀ ਨਹੀਂ ਖਾ ਸਕਦੇ, ਉਹਨਾਂ ਨੂੰ ਸਾਰਾ ਕੁਛ ਹੀ ਬਿਲਕੁਲ ਹਲਕਾ ਫੁਲਕਾ ਜਿਹਾ। ਭਗਤੀ ਜਿਹੜੀ ਬਹੁਤੇ ਕਰਨ ਵਾਲੇ ਉਹ ਤਾਂ 1 ਟਾਈਮ ਮਾੜੀ ਜਿਹੀ ਖਿਚੜੀ ਖਾਣਗੇ ਬਸ, ਕਿਉਂਕਿ ਉਹ ਖਾ ਨਹੀਂ ਸਕਦੇ, ਉਹ ਭਗਤੀ ਨਹੀਂ ਹੁੰਦੀ, ਮਨ ਨਹੀਂ ਟਿਕਦਾ, ਇੱਕ ਬੈਠਣਾ ਬੜਾ ਔਖਾ ਹੋ ਜਾਂਦਾ ਉਹਨਾਂ ਵਾਸਤੇ। ਇਸ ਕਰਕੇ ਕਹਿੰਦੇ ਬਈ ਸਾਦਗੀ ਦਾ ਭੋਜਨ, ਅਮਲ ਦਾਲ ਪ੍ਰਸ਼ਾਦੇ ਦਾ, ਦੀਦਾਰ ਖਾਲਸੇ ਦਾ, ਪਰਚਾ ਸ਼ਬਦ ਕਾ, ਇੱਥੇ ਤੱਕ ਹੀ ਮਹਾਰਾਜ ਨੇ ਸੀਮਤ ਰੱਖਿਆ ਹੈ।
ਦਰਪਣ ਜਲ ਪੀਵੈ ਸੁਰ ਸਰੀ ਕੇ, ਇੰਦਰੀ ਨਿਗ੍ਰਹਿ ਤਪ ਸੋ ਤਪੰਤ।
ਕਹਿੰਦੇ ਜਿਹੜਾ ਜਲ ਕੋਈ ਪਵਿੱਤਰ ਪੀਵੇ, ਐਵੇਂ ਆਮ ਖਾਮ ਖਾਂ ਜਲ ਪੀਣਾ ਤੋ ਹਿੰਦੂਆਂ ਵਾਸਤੇ ਗੰਗਾ ਦਾ ਜਲ ਜਿਵੇਂ ਪਵਿੱਤਰ ਮੰਨਿਆ ਹੈ, ਇਸੇ ਪ੍ਰਕਾਰ ਜਿਹੜਾ ਪਵਿੱਤਰ ਕੋਈ ਜਲ ਹੈ ਉਹ ਜਲ ਨੂੰ ਪੀਣਾ ਕਰੇ। ਅਤੇ ਜਿਹੜਾ ਹੈ ਫਿਰ ਇਹਦੇ ਨਾਲ ਨਾਲ ਇੰਦਰੀਆਂ ਦਾ ਰੋਕਣਾ, ਇਹ ਵੱਡਾ ਤਪ ਹੈ, ਕਿਉਂਕਿ ਇੰਦਰੀਆਂ ਨੂੰ ਰੋਕਣ ਰੂਪੀ ਤਪ ਕਰਨਾ ਹੁੰਦਾ। ਇਹਨਾਂ ਨੇ ਕਹਿਣਾ ਮੈਂ ਤਾਂ ਉਹ ਚੀਜ਼ ਦੇਖਣੀ ਹੈ, ਨਹੀਂ ਦੇਖਣੀ, ਅੱਖਾਂ ਨੂੰ ਬੰਦ ਰੱਖਣਾ, ਅੱਖਾਂ ਫੇਰ ਕਿਆ, ਮੈਂ ਦੇਖਣਾ ਨਹੀਂ ਦੇਖਣਾ, ਕੰਨ ਕਹਿੰਦੇ ਮੈਂ ਸੁਣਨਾ ਨਹੀਂ ਸੁਣਨਾ, ਇਹਨਾਂ ਨੂੰ ਵੀ ਦਬਾ ਕੇ ਰੱਖਣਾ ਪੈਂਦਾ, ਜ਼ਬਾਨ ਨੂੰ ਵੀ ਤਾਲਾ ਲਾ ਕੇ ਰੱਖਣਾ ਪੈਂਦਾ। ਇਸ ਤਰ੍ਹਾਂ ਸਾਰੀਆਂ ਇੰਦਰੀਆਂ ਨੂੰ ਆਪਣੇ ਕਾਬੂ ਵਿੱਚ ਜਿਹੜਾ ਰੱਖਣਾ ਹੈ ਇਹ ਇੱਕ ਤਪ ਹੋ ਜਾਂਦਾ, ਇਹ ਬੜਾ ਭਾਰੀ ਤਪ ਹੈ, ਆਪਣੇ ਸਰੀਰ ਦੇ ਉੱਤੇ ਕਾਬੂ ਰੱਖੇ।
ਮਮੁੱਖੀ ਕੋ ਉਪਦੇਸ਼ਨ ਦਾਨ ਸੋ ਤਤਖਿਆ ਰਾਗ ਰੁਦਵੈਕ ਸੰਤ।
ਹੁਣ ਜਿਹੜਾ ਮਮੋਕਸ਼ੂ ਹੈ, ਤੁਹਾਡੇ ਕੋਲ ਕੋਈ ਆਉਂਦਾ ਬੰਦਾ ਕਿ ਮੈਨੂੰ ਮੁਕਤੀ ਦੀ ਲੋੜ ਹੈ, ਜਾਂ ਮੈਂ ਜਗਿਆਸੂ ਹਾਂ ਤੇ ਮੈਨੂੰ ਉਪਦੇਸ਼ ਦਿਓ ਜੀ ਮੈਂ ਕਿਵੇਂ ਮੁਕਤ ਹੋਵਾਂ, ਕਹਿੰਦੇ ਤੁਸੀਂ ਉਹਨੂੰ ਵਾਪਸ ਨਾ ਮੋੜੋ, ਉਹ ਕੋਈ ਮੁਕਤੀ ਨਹੀਂ ਹੈ, ਕੋਈ ਕਰਨ ਦੀ ਲੋੜ ਨਹੀਂ ਹੈ, ਐਸਾ ਨਾ ਕਹੋ। ਜੇ ਕੋਈ ਅਧਿਕਾਰੀ ਬੰਦਾ ਆ ਜਾਂਦਾ ਜ਼ਰੂਰ ਉਹਨੂੰ ਦੱਸੋ ਬਾਈ ਇਸ ਤਰ੍ਹਾਂ ਮੁਕਤ ਹੁੰਦਾ, ਇਸ ਤਰ੍ਹਾਂ ਬੰਦਾ ਪਾਠ ਕਰਦਾ, ਇਸ ਤਰ੍ਹਾਂ ਤੂੰ ਕਰ, ਇਹਨੂੰ ਸਮਝਾਉਣਾ ਚੰਗਾ ਹੁੰਦਾ। ਫਿਰ ਇਸੇ ਪ੍ਰਕਾਰ ਜਿਹੜਾ ਹੁੰਦਾ ਤਿਤਿਖਿਆ ਜਿਹੜੀ ਹੁੰਦੀ ਹੈ ਉਹ ਹੁੰਦਾ ਰਾਗ ਤੇ ਦਵੈਸ਼ ਤੋਂ ਰਹਿਤ ਹੋਣਾ, ਮਨ ਦੇ ਅੰਦਰ ਨਾ ਤਾਂ ਕਿਸੇ ਨਾਲ ਖਾਮ ਖਾਂ ਦਾ ਪ੍ਰੇਮ ਕਰਨਾ ਤੇ ਨਾ ਹੀ ਕਿਸੇ ਨਾਲ ਖਾਮ ਖਾਂ ਦੁੱਖ ਦੇਣਾ, ਐਵੇਂ ਕਿਸੇ ਨਾਲ ਈਰਖਾ ਕਰਨੀ, ਇਹ ਦੋਨਾਂ ਗੱਲਾਂ ਤੋਂ ਮੁਕਤ ਹੋਵੇ।
ਖਾਏ ਆਹਾਰ ਸੁਰ ਸੁਰ ਬ੍ਰਿਤ ਸੋ ਖਾਏ ਆਯੁਕ ਨਾ ਇਹ ਉਪਵਾਸ।
ਤਾਂ ਹੁਣ ਕਹਿੰਦੇ ਨੇ ਜਿਹੜਾ ਖਾਣਾ ਹੈ, ਪੁਰਾਣੇ ਕਿਵੇਂ ਖਾਂਦੇ ਸੀ ਲੋਕ, ਜੋਗੀ ਲੋਕ ਖਾਂਦੇ ਸੀ, ਜਾਂ ਪੁਰਾਣੀ ਦੁਨੀਆ ਕਿਵੇਂ ਖਾਂਦੀ ਸੀ ਪਹਿਲਾਂ, ਕਹਿੰਦੇ ਉਸ ਵਕਤ ਹੈ ਆਹਾਰ ਉਸ ਵੇਲੇ ਖਾਵੇ ਜਦ ਸੂਰਜ ਸੁਰ ਭਾਵ ਸੱਜੀ ਨੱਕ ਦੀ ਸੱਜੀ ਸੁਰ ਚੱਲਦੀ ਹੋਵੇ, ਉਦੋਂ ਰੋਟੀ ਖਾਣੀ ਚਾਹੀਦੀ ਹੈ। ਇਹ ਪੁਰਾਣੇ ਲੋਕ ਇਸ ਤਰ੍ਹਾਂ ਸੁਰ ਨੂੰ ਦੇਖ ਕੇ ਕੰਮ ਕਰਦੇ ਸੀ, ਕੋਈ ਵੀ ਸੱਜੀ ਸੁਰ ਤੇ ਖੱਬੀ ਸੁਰ ਦੇ ਰਾਹੀਂ ਸਾਰਾ ਕੰਮ ਹੁੰਦਾ ਸੀ। ਤੋ ਇਸ ਤਰੀਕੇ ਦੇ ਨਾਲ ਕਹਿੰਦੇ ਕਿਉਂਕਿ ਜਦੋਂ ਸਰੀਰ ਖਾਣ ਨੂੰ ਮੰਗਦਾ ਸੂਰਜ ਸੁਰ ਗਰਮ ਹੁੰਦੀ ਹੈ, ਇਸ ਢੰਗ ਨਾਲ ਭੋਜਨ ਖਾਵੇ। ਤਾਂ ਇਸੇ ਪ੍ਰਕਾਰ ਜਦੋਂ ਭੁੱਖ ਲੱਗੀ ਹੋਵੇ, ਖਾਸ ਕਰ ਮੁੱਖ ਗੱਲ ਤੇ ਹੈ ਤਾਂ ਭੁੱਖ ਲੱਗੀ ਹੋਈ ਹੈ, ਉਦੋਂ ਜਦੋਂ ਭੁੱਖ ਲੱਗੀ ਹੋਊਗੀ ਇਹ ਸੱਜੀ ਸੁਰ ਆਪੇ ਹੀ ਚੱਲ ਪੈਂਦੀ ਹੈ। ਇਹਦਾ ਅੰਤਰੀ ਭਾਵ ਇਹੀ ਹੈ ਕਿ ਜਦ ਪੂਰੀ ਭੁੱਖ ਲੱਗ ਜਾਵੇ ਤਾਂ ਉਸ ਵਕਤ ਬੰਦੇ ਨੂੰ ਇਹ ਰੋਟੀ ਖਾਣੀ ਚਾਹੀਦੀ ਹੈ। ਬਿਨਾਂ ਭੁੱਖ ਲੱਗਿਆਂ ਜੇ ਦੇਖੋ ਵੀ ਚੰਗੀ ਚੀਜ਼ ਖਾਣ ਨੂੰ ਮਿਲ ਰਹੀ ਖਾ ਲਓ ਬਈ, ਨਹੀਂ ਇਹ ਨਹੀਂ ਗੱਲ ਹੈ। ਕਹਿੰਦੇ ਹੈ ਉਪਵਾਸ, ਉਹ ਹੈ ਕਿ ਜਿਹੜਾ ਉਪਵਾਸ ਰੱਖਣਾ ਹੈ, ਵਰਤ ਰੱਖਣਾ ਹੈ, ਇਹ ਕੀ ਹੈ, ਪਥ ਤੇ ਕੁਪਥ ਨਾ ਖਾਵੇ, ਭਾਵ ਜਿਹੜੀ ਚੀਜ਼ ਨਾ ਖਾਣੇ ਯੋਗ। ਕਹਿੰਦੇ ਵਰਤ ਰੋਟੀ ਦਾ ਨਾ ਰੱਖੋ, ਰੋਟੀ ਤਾਂ ਤੁਸੀਂ ਖਾਓ ਭਾਵੇਂ 3 ਟਾਈਮ, ਪਰ ਜਿਹੜੀ ਚੀਜ਼ ਨਾ ਖਾਣੇ ਯੋਗ ਹੈ ਨਾ ਉਹਦਾ ਵਰਤ ਰੱਖੋ, ਜਿਹੜੀ ਚੀਜ਼ ਆਪਾਂ ਨੂੰ ਗੁਰਮਤ ਅਨੁਸਾਰ ਨਹੀਂ ਖਾਣੀ ਚਾਹੀਦੀ ਉਹਨਾਂ ਦਾ ਤਿਆਗ ਕਰੋ।
ਨਿਰ ਅਗਨੀ ਸੋ ਅਗਨ ਨਾ ਤਾਪੈ ਇਸਤਰੀ ਵਰਜਨ ਸੰਗ ਨਾ ਤਾਸ।
ਕਹਿੰਦੇ ਨਿਰ ਅਗਨੀ ਹੈ ਅਗਲਾ ਨੇਮ, ਉਹ ਇਹ ਕਿ ਜਿਹੜੀ ਅੱਗ ਸੇਕਣੀ ਹੈ ਨਾ ਇਹਨੂੰ ਮਨਾ ਕਰਦੇ ਨੇ, ਅੱਗ ਸੇਕਣੀ ਚੰਗੀ ਨਹੀਂ, ਇਹ ਗੁਰਮਤ ਵਿੱਚ ਵੀ ਹੈ, ਮਹਾਰਾਜ ਜੀ ਨੇ ਵੀ ਮਨਾ ਕੀਤਾ ਇਹ ਜਿਹੜੀ ਅੱਗ ਸੇਕਦੇ ਨੇ ਲੋਕ ਇਹ ਚੰਗੀ ਨਹੀਂ, ਬਾਕੀ ਸਾਰਿਆਂ ਨੂੰ ਪਤਾ ਹੀ ਇਹਨਾਂ ਗੱਲਾਂ ਦਾ। ਇਸ ਕਰਕੇ ਇੱਕ ਹੁੰਦਾ ਇਸਤਰੀ ਵਰਜਨ ਸੰਗ ਨਤਾਸ, ਇਸਤਰੀ ਤੋਂ ਵਿਵਰਜਿਤ ਰੱਖਣਾ, ਪਰ ਇਸਤਰੀ ਜੋਗੀਆਂ ਲਈ ਤਾਂ ਹੁਣ ਇਹ ਹੈ ਹੀ ਨਹੀਂ ਗ੍ਰਿਸਤ ਮਾਰਗ, ਜਾਂ ਬਿਹਿੰਗਮ ਜਿਹੜੇ ਹੁੰਦੇ ਨੇ, ਬਿਹਿੰਗਮ ਉਹਨਾਂ ਨੂੰ ਕਹਿੰਦੇ ਆਮ ਜਿਹੇ ਸਾਧੂ ਸੰਤ ਡੇਰਿਆਂ 'ਚ ਰਹਿੰਦੇ ਨੇ ਜਿਨ੍ਹਾਂ ਨੇ ਸ਼ਾਦੀ ਨਹੀਂ ਕਰਵਾਈ, ਇਸ ਪ੍ਰਕਾਰ ਉਹਨਾਂ ਨੂੰ ਕਿਹਾ ਜਾਂਦਾ ਬਿਹਿੰਗਮ। ਬਿਹਿੰਗਮਾਂ ਨੂੰ ਆਪਣੇ ਜੀਵਨ ਦੇ ਵਿੱਚ ਐਸਾ ਰੱਖਣਾ, ਗ੍ਰਿਸਤੀ ਲਈ ਕੀ ਚੀਜ਼ ਹੈ, ਕਹਿੰਦੇ ਏਕਾ ਨਾਰੀ ਜਤੀ ਹੋਏ, ਉਹ ਆਪਣੀ ਇੱਕ ਨਾਰੀ ਵਿੱਚ ਹੀ ਜਤੀ ਰਹੇ। ਇਸ ਪ੍ਰਕਾਰ ਆਪਣੇ ਆਪ ਨੂੰ ਦੂਜੇ ਬਾਹਰਲੇ ਪਾਸੇ ਤੋਂ ਵਿਵਰਜਿਤ ਕਰਕੇ ਮਨ ਨੂੰ ਰੋਕ ਕੇ ਰੱਖਣਾ।
ਮਾਦਕ ਵਰਜਣ ਭੰਗ ਆਦਿ ਜੇ ਪਾਨ ਨਾ ਕਰੇ ਅਮਲ ਨਿਰਜਾਤ।
ਇਹ ਜਿਹੜੀਆਂ ਚੀਜ਼ਾਂ ਨੇ ਮਾਦਕ, ਮਾਦਕ ਵਰਜਣ ਅਗਲਾ ਨੇਮ ਹੈ, ਭੰਗ ਆਦਿਕ ਪੀਣੀ, ਹੋਰ ਜਿਹੜੀਆਂ ਅਮਲ ਵਾਲੀਆਂ ਚੀਜ਼ਾਂ ਖਾਣੀਆਂ, ਇਹਨਾਂ ਤੋਂ ਵਿਵਰਜਿਤ ਹੋਣ। ਜੇ ਤਾਂ ਭਗਤੀ ਕਰਨੀ ਹੈ ਫਿਰ ਤਾਂ ਮਾਦਕ ਚੀਜ਼ਾਂ ਨਾ ਖਾਵੇ, ਕਿਉਂਕਿ ਆਮ ਤੌਰ 'ਤੇ ਦੇਖਿਆ ਜਾਂਦਾ ਸੀ ਪਹਿਲਾਂ ਵੀ ਯੋਗੀਆਂ ਦੇ ਕਈ ਸ਼ਬਦ ਆਏ ਨੇ, ਯੋਗੀਆਂ ਨੂੰ ਇੱਕ ਆਦਤ ਹੈ, ਜਾਂ ਤਾਂ ਇਹ ਪਹਿਲੇ ਤੋੜ ਦੀ ਸ਼ਰਾਬ ਪੀਂਦੇ ਨੇ, ਉਹ ਕਹਿੰਦੇ ਦੇਖੋ ਜੀ ਸ਼ਰਾਬ ਪੀ ਕੇ ਐਸੀ ਸਮਾਧੀ ਲੱਗਦੀ ਹੈ। ਇਹ ਗੁਰਬਾਣੀ ਵਿੱਚ ਵੀ ਸ਼ਬਦ ਆਇਆ, ਕਈ ਸ਼ਬਦ ਆਏ ਨੇ। ਯੋਗੀਆਂ ਨੇ ਕਬੀਰ ਜੀ ਨੂੰ ਵੀ ਕਿਹਾ ਤੁਸੀਂ ਇਹ ਪੀ ਕੇ ਤਾਂ ਦੇਖੋ, ਕਹਿੰਦੇ ਐਸੀ ਰੱਬ ਨਾਲ ਸਮਾਧੀ ਜੁੜਦੀ। ਫਿਰ ਕਬੀਰ ਜੀ ਨੇ ਵੀ ਸਮਝਾਇਆ, ਗੁਰੂ ਨਾਨਕ ਦੇਵ ਜੀ ਨੂੰ ਵੀ ਸਿੱਧ ਕਹਿੰਦੇ ਸੀ ਇਹ ਸ਼ਰਾਬ ਜਿਹੜੀ ਹੈ ਜੀ ਇਹ ਸਮਾਧੀ ਲਾ ਦਿੰਦੀ ਹੈ। ਅਥਵਾ ਫੀਮ ਦਾ ਵੀ ਆਇਆ, ਕਹਿੰਦੇ ਮਹਾਰਾਜ ਇਹ ਫੀਮ ਜਿਹੜੀ ਆ ਨਾ ਜੇ ਬੰਦਾ ਖਾ ਲਵੇ ਐਸੀ ਸਮਾਧੀ ਲੱਗਦੀ ਆ, ਪਤਾ ਹੀ ਲੱਗਦਾ ਕਿੱਥੇ ਬੈਠੇ ਆ। ਸ਼੍ਰੀ ਰਾਗ ਸ਼ਬਦ ਆਇਆ ਅਮਲ ਗਲੋਲਾ ਕੂੜਕਾ ਦਿੱਤਾ ਦੇਵਨਹਾਰ। ਮਹਾਰਾਜ ਕਹਿੰਦੇ ਉਹ ਪਹਿਲਾਂ ਹੀ ਰੱਬ ਨੇ ਦਿੱਤਾ ਹੋਇਆ ਅਮਲ ਦਾ ਗਲੋਲਾ ਤੋਂ ਭਾਵ ਗੋਲਾ ਰੱਬ ਨੇ ਬੰਦੇ ਨੂੰ, ਕਿਹੜਾ ਜੀ, ਕਹਿੰਦਾ ਕੂੜਕਾ। ਮਹਾਰਾਜ ਕਹਿੰਦੇ ਜਿਹੜਾ ਕੂੜ ਦਾ ਗੋਲਾ ਦਿੱਤਾ ਹੋਇਆ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਇਹ ਸਾਰਾ ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣਹਾਰ, ਇਹ ਬੰਦੇ ਨੂੰ ਤਾਂ ਪਹਿਲਾਂ ਹੀ ਬੜਾ ਨਸ਼ਾ ਰੰਗ ਦਾ, ਮੇਰਾ ਰੰਗ ਗੋਰਾ, ਮੇਰੇ ਤੇ ਜਵਾਨੀ ਹੈ, ਸਾਡੀ ਕੋਠੀ ਹੈ, ਸਾਡੀ ਕਾਰ ਹੈ, ਸਾਡੇ ਕੋਲ ਇੰਨਾ ਸੋਨਾ ਹੈ, ਬੰਦਾ ਤਾਂ ਪਹਿਲਾਂ ਹੀ ਡਿੱਗਦਾ ਫਿਰਦਾ, ਇਹ ਜੇ ਇਹਨੂੰ ਫੀਮ ਖਵਾਤੀ ਤਾਂ ਹੋਰ ਡਿੱਗ ਪਊਗਾ। ਉਹ ਮਹਾਰਾਜ ਕਹਿੰਦੇ ਪਹਿਲਾਂ ਪਹਿਲੇ ਨਸ਼ੇ ਤਾਂ ਛੱਡ ਲਓ, ਇਹ ਤੁਸੀਂ ਹੋਰ ਹੀ ਪਾਸੇ ਲੋਕਾਂ ਨੂੰ ਪ੍ਰੇਰਿਤ ਕਰੀ ਜਾਂਦੇ, ਫੀਮ ਖਾਣ ਲਾਈ ਜਾਂਦੇ ਹੋ, ਕਿਸੇ ਨੂੰ ਸ਼ਰਾਬ ਪੀਣ ਲਾਈ ਜਾਂਦੇ ਹੋ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹਨਾਂ ਗੱਲਾਂ ਤੋਂ ਆਪਣੇ ਆਪ ਨੂੰ ਰੋਕ ਕੇ ਰੱਖੇ ਨਸ਼ਿਆਂ ਤੋਂ।
ਇਹ 15 ਗਿਨ ਨੇਮ ਕਹੇ ਸਭ ਅੰਗ ਯੋਗ ਕੋ ਦੁਤੀਆ ਪ੍ਰਕਾਸ਼।
ਇਹ 15 ਜਿਹੜੇ ਨੇ ਕਹੇ ਨੇ ਯਮ ਤੋਂ ਬਾਅਦ, ਯਮ 15 ਗਿਣਤੀ ਸੀ ਉਹਨਾਂ ਦੀ, ਨੇਮਾਂ ਦੀ ਵੀ 15 ਗਿਣਤੀ ਸੀ। ਕਹਿੰਦੇ ਤੁਹਾਨੂੰ ਦੱਸਿਆ ਹੈ ਯੋਗ ਮਤ ਅਨੁਸਾਰ ਵੀ ਹੈ, ਗੁਰਮਤ ਅਨੁਸਾਰ ਵੀ ਹੈ, ਸਾਰੀਆਂ ਗੱਲਾਂ ਨਾਲ ਨਾਲ ਹੀ ਰਲੀ ਜਾਂਦੀਆਂ ਨੇ। ਤੋ ਅੱਗੇ ਚੱਲ ਕੇ ਫਿਰ ਆਵੇਗਾ, ਇੱਕ ਵਾਰੀ ਗੁਰਮਤ ਦਾ ਪ੍ਰਕਾਸ਼ ਵੀ ਦੇਣਗੇ 2-4 ਦਿਨਾਂ ਦੇ ਬਾਅਦ।
ਲੱਖ 84 ਜੋਨ ਜੀਵ ਕੇ ਬੈਠਕ ਤਿੱਤੀ ਤੋਂ ਆਸਨ ਜਾਨ।
ਹੁਣ 84 ਆਸਣਾਂ ਦਾ ਵੇਰਵਾ ਦਿੰਦੇ ਨੇ, ਕਹਿੰਦੇ 84 ਲੱਖ ਜੂਨੀ ਹੈ ਤੇ ਜਿੰਨੀਆਂ ਕੁ ਉਹਨਾਂ ਦੀਆਂ ਬੈਠਕਾਂ ਨੇ ਉਸੇ ਪ੍ਰਕਾਰ ਦੇ ਆਸਣ ਹਨ।
ਤਿਨ ਮੈਂ ਸਾਰ 84 ਲੱਖੀ ਹੈ, ਸਾਰ ਇਹਨੋਂ ਮੈਂ ਖੋੜ ਸਮਾਨ।
ਕਹਿੰਦੇ ਕੁੱਲ 84 ਆਸਣ ਨੇ ਯੋਗ ਦੇ, ਪਰ ਇਹਨਾਂ ਵਿੱਚੋਂ ਵੀ ਸਪੈਸ਼ਲ ਜਿਹੜੇ ਖਾਸ ਨੇ ਉਹ 16 ਆਸਣ ਹੀ ਮੰਨੇ ਹਨ।
ਸਵਸਤ ਪਦਮ ਗੋਮੁਖ ਅਰਹੋ ਹਮੰ ਆਸਨ 4 ਬ੍ਰਹਮਾ ਕੇ ਸਿਆਨ।
ਇਹਨਾਂ ਵਿੱਚੋਂ 4 ਬ੍ਰਹਮਾ ਦੇ ਆਸਣ ਮੰਨੇ ਨੇ, ਸਵਸਤ ਆਸਣ, ਪਦਮ ਆਸਣ, ਗੋਮੁਖ ਆਸਣ ਤੇ ਹੰਸ ਦਾ ਆਸਣ, ਇਹ ਬ੍ਰਹਮਾ ਦੇ 4 ਆਸਣ ਹਨ।
ਗਰੜ ਨਾਗ ਪੂਰਵ ਨਰ ਸਿੰਘ ਹੈ, ਚਾਰੋਂ ਬਿਸ਼ਨ ਕੇਰ ਪਹਿਚਾਨ।
ਉਹਨਾਂ ਵਿੱਚੋਂ ਇੱਕ ਗਰੁੜ ਆਸਣ ਹੈ, ਇੱਕ ਨਾਗ ਆਸਣ ਹੈ, ਇੱਕ ਕੂਰਮ ਆਸਣ ਹੈ, ਇੱਕ ਨਰਸਿੰਘ ਆਸਣ ਹੈ, ਇਹ 4 ਵਿਸ਼ਨੂੰ ਦੇ ਆਸਣ ਮੰਨੇ ਹਨ।
ਵੀਰ ਮਯੂਰ ਵਜਰ ਸਿੱਧ ਚਾਰੋਂ ਰੁਦਰਾਸਨ ਇਹ ਕਰੈ ਬਣਾਏ।
ਇਹ ਰੁਦਰਾਸਨ ਜਿਹੜੇ ਸ਼ਿਵਜੀ ਦੇ ਵੀਰ ਮਯੂਰ ਆਦਿਕ ਆਸਣ ਕਹੇ ਨੇ, ਇਹ 4 ਆਸਣ ਸ਼ਿਵਜੀ ਦੇ ਹਨ।
ਓਤ ਭਗਾਸਨ ਕਹੈ ਸ਼ਕਤ ਕੋ ਸ਼ਿਵ ਕੋ ਪਸ਼ਚਾਤਾਨ ਸੁਹਾਏ।
ਪਸ਼ਚਾਤਾਨ ਆਸਣ ਜਿਹੜਾ ਇਹ ਸ਼ਿਵ ਦਾ ਹੈ, ਭਗਾਸਨ ਆਸਣ ਜਿਹੜਾ ਹੈ ਦੇਵੀ ਦਾ ਹੈ। ਇਸ ਪ੍ਰਕਾਰ ਕਰਕੇ ਜਿਹੜੇ, ਕਿਉਂਕਿ ਸ਼ੁਰੂ ਤੋਂ ਲੈ ਕੇ ਚੀਜ਼ਾਂ ਪ੍ਰਚਲਿਤ ਹੋ ਜਾਂਦੀਆਂ ਨੇ, ਉਹਨਾਂ ਨੂੰ ਅੱਗੇ ਅੱਗੇ ਸੰਸਾਰ ਦੇ ਜੀਵ ਗ੍ਰਹਿਣ ਕਰਦੇ ਨੇ, ਕਿਹੜੇ ਆਸਣ ਨਾਲ ਕਿਹੜੀ ਬਿਮਾਰੀ ਹਟਦੀ ਹੈ, ਕਿਹੜੇ ਆਸਣ ਨੂੰ ਲਾ ਕੇ ਭਗਤੀ ਕਰਨੀ ਹੈ, ਕਿਹੜੇ ਆਸਣ ਨੂੰ ਲਾ ਕੇ ਯੋਗ ਕਰਨਾ ਹੈ, ਇਹ ਸਾਰੇ ਆਸਣ ਇਹਨਾਂ ਵਿੱਚੋਂ ਮੁੱਖ ਤੌਰ ਤੇ ਆਮ ਤੌਰ ਤੇ ਜਿਹੜਾ ਪਦਮ ਆਸਣ ਸਭ ਤੋਂ ਵਧੀਆ ਰਹਿੰਦਾ ਭਗਤਾਂ ਨੂੰ। ਸੋ ਪਰ ਇਹਨਾਂ ਵਿੱਚੋਂ ਵੀ ਅੱਜ ਕੱਲ੍ਹ ਕੋਈ ਇਹਨਾਂ ਆਸਣ ਨੂੰ ਲਾ ਨਹੀਂ ਸਕਦਾ।
ਤਨਕੇ ਉਤਾਨ ਦੋਏ ਇਹ ਸਭ ਕੋ ਸੋਲੈ ਆਸਨ ਦੇ ਬਤਾਏ।
ਇੱਕ ਧਨੁਖ ਆਸਣ, ਇੱਕ ਉਤਾਨ ਆਸਣ, ਦੋ ਇਹ ਹੋ ਗਏ 14 ਤੇ ਦੋ 16 ਆਸਣ ਕਹਿੰਦੇ ਕੁੱਲ ਤੁਹਾਨੂੰ ਦੱਸ ਦਿੱਤੇ ਹਨ।
ਪੱਖਿਆਂ ਤੁਰ ਖੋਲਸ ਮੈਂ ਚਾਰੋਂ ਹੈ ਸ੍ਰੇਠ ਸੋਦਿਓ ਸੁਣਾਏ।
ਪੱਖਿਆਂਤਰ ਹੁੰਦਾ ਇਹਨਾਂ ਦੇ ਬਰਾਬਰ ਬਰਾਬਰ 16 ਆਸਣ ਹੋਰ ਨੇ, ਤੋ ਉਹ ਜਿਹੜੇ ਨਾ ਖੋੜਸ ਮੈਂ ਚਾਰੋਂ ਹੈ ਸ੍ਰੇਸ਼ਟ, ਚਾਰ ਆਸਣ ਅਗਲੇ 16 ਵਿੱਚ ਹੋਰ ਸ੍ਰੇਸ਼ਟ ਨੇ, ਉਹ ਆਸਣ ਵੀ ਤੁਹਾਨੂੰ ਦੱਸ ਦਿੰਦੇ ਹਾਂ। ਇਹਨਾਂ ਆਸਣਾਂ ਨੂੰ ਲਾਉਣ ਦੇ ਨਾਲ ਸਰੀਰ ਦਾ ਅਰੋਗ ਰਹਿਣਾ, ਤੰਦਰੁਸਤੀ ਰਹਿਣੀ, ਬੈਠਣ ਵਿੱਚ ਸੌਖ ਹੋਣੀ। ਆਹ ਜਿਹੜੀਆਂ ਰੀੜ੍ਹ ਦੀਆਂ ਹੱਡੀਆਂ ਦੇ ਨੁਕਸ ਨੇ ਅੱਜ ਕੱਲ੍ਹ, ਇਹ ਸਾਰੇ ਆਸਣ ਨਾਲ ਹੀ ਠੀਕ ਹੁੰਦੇ, ਪਰ ਆਸਣ ਕੋਲ ਲਾ ਕੇ ਬੈਠਦਾ ਵੀ ਨਹੀਂ, ਸਿੱਧੇ ਬੈਠਣਾ ਭਗਤੀ ਵਿੱਚ ਵੀ, ਤਾਂ ਹੀ ਆਪਾਂ ਨੀਂਦ ਆਉਣ ਲੱਗ ਜਾਂਦੀ ਜੇ ਆਸਣ ਤੋਂ ਬਿਨਾਂ ਬਹਿਣੇ ਵੀ ਨੀਂਦ ਆਉਣ ਲੱਗ ਜਾਂਦੀ। ਇਸ ਤਰੀਕੇ ਨਾਲ ਸਿੱਧਾ ਰੱਖਣਾ ਆਪਣੇ ਆਪ ਨੂੰ, ਕਮਰੋੜ ਨੂੰ ਸਿੱਧੀ ਰੱਖਣਾ ਇਤਿਆਦਿਕ, ਪਹਿਲਾਂ ਐਸਾ ਕਰਦੇ ਵੀ ਚੰਗਾ ਵੀ ਹੈ। ਜਿਹੜੀ ਗੱਲ ਚੰਗੀ ਹੁੰਦੀ ਹੈ ਉਹ ਹਰ ਥਾਂ ਤੋਂ ਗ੍ਰਹਿਣ ਕਰਨੀ ਚਾਹੀਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਐਸੀਆਂ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਭਗਤੀ ਦੇ ਵਿੱਚ ਕੰਮ ਦਿੰਦੀਆਂ ਨੇ, ਉਹ ਗ੍ਰਹਿਣ ਕਰਕੇ ਆਪਣੇ ਜੀਵਨ ਵਿੱਚ ਸੁਧਾਰ ਲਿਆਈਏ ਅਤੇ ਸਿੱਖੀ ਨੂੰ ਕਮਾਈਏ ਅਤੇ ਗੁਰਾਂ ਦਾ ਦੱਸਿਆ ਹੋਇਆ ਨਾਮ ਕਮਾਈਏ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਆ ਛੰਦ ਸਿੰਘ ਪਦਮ ਸਿਧ ਪਦਰ ਚਾਰ ਗਿਨ ਇਨ ਮੈਂ ਦੁਆ ਸ੍ਰੇਸ਼ਟ ਲਖਿਅੰਤ ਸਿੱਧ ਪਦਮ ਇਨ ਦੁਆ ਮੈਂ ਸਿੱਧ ਬਰ ਇਸ ਪ੍ਰਕਾਰ ਆਸਨ ਕਰਿਅੰਤ ਪ੍ਰਾਣਾਯਾਮ ਤ੍ਰਿਦਾਇਕ ਉੱਤਮ ਮੱਧਮ ਅਰਕ ਨਿਸ਼ਟ ਜਨਿਅੰਤ ਦਵਾਦਿਸ਼ ਮਾਤਰ ਚੰਦ ਕਰ ਪੂਰੈ ਕੁੰਭਕ ਸ਼ਕਤ ਪ੍ਰਮਾਣ ਰਖੰਤ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ, ਆਓ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਪਾਵਨ ਪਵਿੱਤਰ ਪ੍ਰਸੰਗ ਭਾਈ ਦਇਆ ਸਿੰਘ ਜੀ ਦੇ ਰਾਹੀਂ ਵੇਦਾਂਤ ਦਾ ਕੁਛ ਐਸਾ ਗਿਆਨ ਜੋ ਹਰ ਇੱਕ ਪ੍ਰਾਣੀ ਮਾਤਰ ਲਈ ਬਹੁਤ ਅੱਛਾ ਹੈ, ਜਿਹਦੇ ਰਾਹੀਂ ਆਪਾਂ ਨੂੰ ਕਈ ਪ੍ਰਕਾਰ ਦਾ ਗਿਆਨ ਜੋ ਆਮ ਤੌਰ 'ਤੇ ਸਾਨੂੰ ਕਿਸੇ ਥਾਂ 'ਤੇ ਪ੍ਰਾਪਤ ਨਹੀਂ ਹੁੰਦਾ ਹੈ, ਸੋ ਐਸਾ ਗਿਆਨ ਮਨ ਦੇ ਅੰਦਰ ਪ੍ਰਾਪਤ ਕਰਕੇ ਜੀਵ ਦੇ ਅੰਦਰ ਭਗਤੀ ਦੀ ਇੱਛਾ ਵੱਧਦੀ ਹੈ ਅਤੇ ਜੀਵ ਵੀ ਚਾਹੁੰਦਾ ਹੈ ਕਿ ਮੈਂ ਵੀ ਬ੍ਰਹਮ ਦੇ ਨਾਲ ਇੱਕਮਿੱਕ ਹੋ ਜਾਵਾਂ। ਸੋ ਉਹਨਾਂ ਦੇ ਵਿੱਚੋਂ ਆਪਾਂ ਬਹੁਤ ਸਾਰਾ ਐਸਾ ਪ੍ਰਸੰਗ ਸ੍ਰਵਣ ਕੀਤਾ ਹੈ ਜਿਨ੍ਹਾਂ ਵਿੱਚ ਆਸਣ ਦੱਸੇ ਸਨ, ਕੁੱਲ 84 ਲੱਖ ਜੂਨ ਹੈ ਉਹਨਾਂ ਦੇ, ਆਪੋ ਆਪਣੀਆਂ ਬੈਠਕਾਂ ਬੈਠਣਾ ਉਹਦੇ ਮੁਤਾਬਕ ਆਸਣ 84 ਬਣੇ, ਉਹਨਾਂ ਵਿੱਚੋਂ 16 ਵਿਸ਼ੇਸ਼, 16 ਵਿੱਚੋਂ 4 ਖਾਸ, 4 ਵਿੱਚੋਂ 2 ਬਿਲਕੁਲ ਵਧੀਆ ਸਭ ਤੋਂ, 2 ਵਿੱਚੋਂ 1 ਸਭ ਤੋਂ ਅੱਛਾ ਹੈ, ਜੋ ਸਾਰਿਆਂ ਲਈ ਅੱਛਾ ਹੈ। ਇਸ ਤਰ੍ਹਾਂ ਦੇ ਪ੍ਰਸੰਗ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ, ਸੋ ਆਓ ਪਿਆਰ ਸਤਿਕਾਰ ਨਾਲ ਸ਼੍ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਵਈਆ ਛੰਦ ਸਿੰਘ ਪਦਮ सिद्ध पदर चार गिन इनमें द्वै श्रेष्ठ लगे अंत।
सो इस प्रकार दे नाल कहिंदे ने सोलह आसन गिन के कहे सन आपां नूं, तो उन्हां दे विचों कहिंदे ने सोलह आसन दए बताए। सोलह आसन ते दस दिते ने तुहानूं, पर पखियंतर खोड़ समय चारों हैं श्रेष्ठ, सो दिओ सुनाए। पखियंतर हुंदा इहदे बराबर,